ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 31 ਦਸੰਬਰ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕ੍ਰਿਸਚੀਅਨ ਸਾਇੰਸ, ਸੁਨਹਿਰੀ ਮਤਨ ਯੋਹੰਨਾ, ਅਤੇ ਸੱਚਾਈ ਨਾਲ ਵਾਕਫ ਹੋਵੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਜਵਾਬੀ ਪੜ੍ਹਾਈ ਯਸਾਇਆ ਯਰਮੀਆ। ਤਸੱਲੀ ਦਿਓ, ਤੁਸੀਂ ਮੇਰੇ ਲੋਕਾਂ ਨੂੰ ਤਸੱਲੀ ਦਿਓ, ਤੁਹਾਡਾ ਰੱਬ ਆਖਦਾ ਹੈ। ਹਰ ਇੱਕ ਨਸ਼ੇਬ ਉੱਚਾ ਕੀਤਾ ਜਾਵੇਗਾ ਅਤੇ ਹਰ ਇੱਕ ਵਿੰਗੀ ਸ਼ੈ ਸਿੱਧੀ ਅਤੇ ਹਰ ਨਾ ਹਮਵਾਰ ਥਾਂ ਹਮਵਾਰ ਕੀਤੀ ਜਾਵੇਗੀ ਅਤੇ ਖੁਦਾਵੰਦ ਦਾ ਜਲਾਲ ਆਸ਼ਕਾਰਾ ਹੋਵੇਗਾ ਅਤੇ ਸਾਰੇ ਇਨਸਾਨ ਉਹਨੂੰ ਵੇਖਣਗੇ ਕਿਉਂਕਿ ਖੁਦਾਵੰਦ ਨੇ ਆਪਣੇ ਮੂੰਹ ਆਖਿਆ ਹੈ। ਐ ਕੌਮੋ, ਰੱਬ ਦਾ ਕਲਾਮ ਸੁਣੋ ਅਤੇ ਦੂਰ ਦੇ ਜਜ਼ੀਰਿਆਂ ਵਿੱਚ ਮਨਾਦੀ ਕਰੋ ਅਤੇ ਆਖੋ ਭਈ ਜਿੰਨੇ ਇਸਰਾਈਲ ਨੂੰ ਤਿੱਤਰ ਬਿੱਤਰ ਕੀਤਾ ਉਹ ਹੀ ਉਹਨਾਂ ਨੂੰ ਇਕੱਠਾ ਕਰੇ ਅਤੇ ਉਹਦੀ ਅਜਿਹੀ ਨਿਗਹਿਬਾਨੀ ਕਰੇ ਜਿਵੇਂ ਗਡਰੀਆ ਆਪਣੇ ਗੱਲੇ ਦੀ, ਕਿਉਂਕਿ ਖੁਦਾਵੰਦ ਨੇ ਯਾਕੂਬ ਦਾ ਫਿਦੀਆ ਦਿੱਤਾ ਹੈ ਅਤੇ ਉਹਨੂੰ ਉਹਦੇ ਹੱਥੋਂ ਜਿਹੜਾ ਉਹਦੇ ਤੋਂ ਜ਼ੋਰਾਵਰ ਸੀ ਰਿਹਾਈ ਦਿੱਤੀ। ਇਸ ਲਈ ਉਹ ਆਉਣਗੇ ਅਤੇ ਸਹਿਹੂਨ ਦੀ ਚੋਟੀ ਉੱਤੇ ਗਾਉਣਗੇ ਅਤੇ ਖੁਦਾਵੰਦ ਦੀਆਂ ਨੇਮਤਾਂ ਯਾਨੀ ਅਨਾਜ ਅਤੇ ਮੈਂ ਅਤੇ ਤੇਲ ਅਤੇ ਮੱਝਾਂ ਗਾਵਾਂ ਅਤੇ ਭੇਡ ਬੱਕਰੀਆਂ ਦੇ ਬੱਚਿਆਂ ਵੱਲ ਇਕੱਠੇ ਜਾਣਗੇ ਅਤੇ ਉਹਨਾਂ ਦੀ ਜਾਨ ਸੈਰਾਬ ਬਾਗ ਵਾਂਗਰ ਹੋਵੇਗੀ ਅਤੇ ਉਹ ਫਿਰ ਕਦੀ ਦੁਖੀ ਨਾ ਹੋਣਗੇ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਖੁਦਾਵੰਦ ਦੀ ਰੂਹ ਮੇਰੇ ਉੱਤੇ ਹੈ, ਉਹਨੇ ਮੈਨੂੰ ਮਸਾ ਕੀਤਾ ਭਈ ਹਲੀਮਾ ਨੂੰ ਖੁਸ਼ਖਬਰੀ ਸੁਣਾਵਾਂ, ਉਹਨੇ ਮੈਨੂੰ ਘੱਲਿਆ ਭਈ ਸ਼ਿਕਸਤਾ ਦਿਲਾਂ ਨੂੰ ਤਸੱਲੀ ਦੇਵਾਂ, ਕੈਦੀਆਂ ਨੂੰ ਰਿਹਾਈ ਅਤੇ ਅਸੀਰਾਂ ਲਈ ਆਜ਼ਾਦੀ ਦਾ ਐਲਾਨ ਕਰਾਂ। ਯੋਹੰਨਾ, ਅਤੇ ਯਾਕੂਬ ਦਾ ਖੂਹ ਉੱਥੇ ਹੀ ਸੀ, ਇਸ ਲਈ ਯਿਸੂ ਸਫ਼ਰ ਦਾ ਥੱਕਾ ਮਾਰਿਆ ਹੋ ਕੇ ਉਸ ਖੂਹ ਉੱਤੇ ਇੰਝ ਹੀ ਬੈਠ ਗਿਆ। ਇਹ 6ਵੀਂ ਘੜੀ ਦੇ ਨੇੜੇ ਦਾ ਵੇਲਾ ਸੀ। ਸਾਮਰੀਆ ਦੀ ਇੱਕ ਬੁੱਢੀ ਪਾਣੀ ਭਰਨ ਨੂੰ ਆਈ। ਯਿਸੂ ਨੇ ਉਹਨੂੰ ਆਖਿਆ, ਮੈਨੂੰ ਪਾਣੀ ਪਿਲਾ। ਉਸ ਸਾਮਰੀ ਬੁੱਢੀ ਨੇ ਉਹਨੂੰ ਆਖਿਆ, ਤੂੰ ਯਹੂਦੀ ਹੋ ਕੇ ਸਾਮਰੀ ਬੁੱਢੀ ਤੋਂ ਪਾਣੀ ਕਿਉਂ ਮੰਗਦਾ ਹੈ? ਕਿਉਂਕਿ ਯਹੂਦੀ ਸਾਮਰੀਆ ਨਾਲ ਕਿਸੇ ਤਰ੍ਹਾਂ ਦਾ ਤਾਲੁਕ ਨਹੀਂ ਰੱਖਦੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਜੇ ਤੂੰ ਖੁਦਾਵੰਦ ਦੀ ਦੇਣ ਨੂੰ ਜਾਣਦੀ ਤਾਂ ਉਹ ਵੀ ਜਾਣਦੀ ਭਈ ਉਹ ਕੌਣ ਹੈ ਜਿਹੜਾ ਤੈਨੂੰ ਆਖਦਾ ਹੈ ਭਈ ਮੈਨੂੰ ਪਾਣੀ ਪਿਲਾ, ਅਤੇ ਤੂੰ ਉਹਦੇ ਤੋਂ ਮੰਗਦੀ ਅਤੇ ਉਹ ਤੈਨੂੰ ਹਯਾਤੀ ਦਾ ਪਾਣੀ ਦਿੰਦਾ। ਬੁੱਢੀ ਨੇ ਆਖਿਆ, ਹੈ ਖੁਦਾਵੰਦ, ਤੇਰੇ ਕੋਲ ਪਾਣੀ ਭਰਨ ਨੂੰ ਤਾਂ ਹੈ ਕੁਝ ਨਹੀਂ ਅਤੇ ਖੂਹ ਬਹੁਤ ਡੂੰਘਾ ਹੈ, ਅਤੇ ਫਿਰ ਉਹ ਹਯਾਤੀ ਦਾ ਪਾਣੀ ਤੇਰੇ ਕੋਲ ਕਿੱਥੋਂ ਆਇਆ? ਕੀ ਤੂੰ ਸਾਡੇ ਬਾਪ ਯਾਕੂਬ ਤੋਂ ਵੱਡਾ ਹੈ ਜਿਹਨੇ ਸਾਨੂੰ ਇਹ ਖੂਹ ਦਿੱਤਾ ਅਤੇ ਆਪ ਉਹਨੇ ਅਤੇ ਉਹਦੇ ਪੁੱਤਰਾਂ ਨੇ ਅਤੇ ਉਹਦੇ ਜਾਨਵਰਾਂ ਨੇ ਉਹਦੇ ਵਿੱਚੋਂ ਪੀਤਾ? ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਜਿਹੜਾ ਕੋਈ ਇਸ ਪਾਣੀ ਵਿੱਚੋਂ ਪੀਂਦਾ ਹੈ ਉਹ ਫਿਰ ਤਰਿਆਇਆ ਹੋਵੇਗਾ, ਪਰ ਜਿਹੜਾ ਕੋਈ ਉਸ ਪਾਣੀ ਵਿੱਚੋਂ ਪੀਵੇਗਾ ਜਿਹੜਾ ਮੈਂ ਉਹਨੂੰ ਦੇਵਾਂਗਾ ਉਹ ਹਮੇਸ਼ਾ ਤਿਕਰ ਤਰਿਆਇਆ ਨਾ ਹੋਵੇਗਾ, ਬਲਕਿ ਜਿਹੜਾ ਪਾਣੀ ਮੈਂ ਉਹਨੂੰ ਦੇਵਾਂਗਾ ਉਹ ਉਹਦੇ ਵਿੱਚ ਇੱਕ ਚਸ਼ਮਾ ਬਣ ਜਾਵੇਗਾ ਜਿਹੜਾ ਹਮੇਸ਼ਾ ਦੀ ਹਯਾਤੀ ਤਿਕਰ ਜਾਰੀ ਰਹੇਗਾ। ਬੁੱਢੀ ਨੇ ਆਖਿਆ, ਹੈ ਖੁਦਾਵੰਦ, ਉਹ ਪਾਣੀ ਮੈਨੂੰ ਵੀ ਦੇ ਤਾਂ ਜੋ ਮੈਂ ਨਾ ਕਦੀ ਤਰਿਆਈ ਹੋਵਾਂ ਅਤੇ ਨਾ ਕਦੀ ਪਾਣੀ ਭਰਨ ਨੂੰ ਇੱਥੇ ਆਵਾਂ। ਯਿਸੂ ਨੇ ਉਹਨੂੰ ਆਖਿਆ, ਜਾ ਆਪਣੇ ਬੰਦੇ ਨੂੰ ਇੱਥੇ ਬੁਲਾ ਕੇ ਲਿਆ। ਬੁੱਢੀ ਨੇ ਜਵਾਬ ਵਿੱਚ ਉਹਨੂੰ ਆਖਿਆ, ਮੈਂ ਬੇਸ਼ੋਹਰ ਹਾਂ। ਯਿਸੂ ਨੇ ਉਹਨੂੰ ਆਖਿਆ, ਤੂੰ ਠੀਕ ਆਖਿਆ ਵੀ ਮੈਂ ਬੇਸ਼ੋਹਰ ਹਾਂ, ਕਿਉਂ ਜੇ ਤੂੰ 5 ਬੰਦੇ ਕਰ ਚੁੱਕੀ ਹੈ ਅਤੇ ਜਿਹਦੇ ਕੋਲ ਹੋਣ ਹੈ ਉਹ ਤੇਰਾ ਬੰਦਾ ਨਹੀਂ, ਤੂੰ ਸੱਚ ਆਖਿਆ ਹੈ। ਬੁੱਢੀ ਨੇ ਆਖਿਆ, ਐ ਖੁਦਾਵੰਦ, ਮੈਨੂੰ ਲੱਗਦਾ ਹੈ ਵੀ ਤੂੰ ਨਬੀ ਹੈ, ਸਾਡੇ ਪਿਓ ਦਾਦੇ ਨੇ ਇਸ ਪਹਾੜ ਉੱਤੇ ਪ੍ਰਸਤਿਸ਼ ਕੀਤੀ ਅਤੇ ਤੂੰ ਆਖਦਾ ਹੈ ਵੀ ਉਹ ਥਾਂ ਜਿੱਥੇ ਪ੍ਰਸਤਿਸ਼ ਕਰਨੀ ਚਾਹੀਦੀ ਹੈ ਉਹ ਯਰੂਸ਼ਲਮ ਵਿੱਚ ਹੈ। ਯਿਸੂ ਨੇ ਉਹਨੂੰ ਆਖਿਆ, ਐ ਔਰਤ, ਮੇਰੀ ਗੱਲ ਦਾ ਯਕੀਨ ਕਰ ਵੀ ਉਹ ਵੇਲਾ ਆਉਂਦਾ ਹੈ ਵੀ ਤੁਸੀਂ ਨਾ ਇਸ ਪਹਾੜ ਉੱਤੇ ਪਿਓ ਦੀ ਪ੍ਰਸਤਿਸ਼ ਕਰੋਗੇ ਨਾ ਯਰੂਸ਼ਲਮ ਵਿੱਚ, ਅਸੀਂ ਜਿਹਨੂੰ ਜਾਣਦੇ ਹਾਂ ਉਹਦੀ ਪ੍ਰਸਤਿਸ਼ ਕਰਦੇ ਹਾਂ ਕਿਉਂ ਜੋ ਮੁਕਤੀ ਯਹੂਦੀਆਂ ਵਿੱਚੋਂ ਹੈ, ਪਰ ਉਹ ਵੇਲਾ ਆਉਂਦਾ ਹੈ ਬਲਕਿ ਹੋਣੀ ਹੈ ਵੀ ਸੱਚੇ ਪ੍ਰਸਤਾਰ ਪਿਓ ਦੀ ਪ੍ਰਸਤਿਸ਼ ਰੂਹ ਅਤੇ ਸੱਚਾਈ ਨਾਲ ਕਰਨਗੇ, ਕਿਉਂ ਜੇ ਪਿਓ ਆਪਣੇ ਲਈ ਅਜਿਹੇ ਪ੍ਰਸਤਾਰ ਹੀ ਲੱਭਦਾ ਹੈ। ਰੱਬ ਰੂਹ ਹੈ ਅਤੇ ਜ਼ਰੂਰੀ ਹੈ ਵੀ ਉਹਦੇ ਪ੍ਰਸਤਾਰ ਵੀ ਰੂਹ ਅਤੇ ਸੱਚਾਈ ਨਾਲ ਉਹਦੀ ਪ੍ਰਸਤਿਸ਼ ਕਰਨ। ਬੁੱਢੀ ਨੇ ਉਹਨੂੰ ਆਖਿਆ, ਮੈਂ ਜਾਣਦੀ ਹਾਂ ਭਈ ਮਸੀਹ ਜਿਹੜਾ ਖ੍ਰਿਸਤੁਸ ਅਖਵਾਉਂਦਾ ਹੈ ਆਉਣ ਵਾਲਾ ਹੈ, ਜਦੋਂ ਉਹ ਆਵੇਗਾ ਤਾਂ ਸਾਨੂੰ ਸਾਰੀਆਂ ਗੱਲਾਂ ਦੱਸ ਦੇਵੇਗਾ। ਯਿਸੂ ਨੇ ਉਹਨੂੰ ਆਖਿਆ, ਮੈਂ ਜਿਹੜਾ ਤੇਰੇ ਨਾਲ ਬੋਲ ਰਿਹਾ ਵਾਂ ਉਹ ਹੀ ਹਾਂ। ਇੰਨੇ ਵਿੱਚ ਉਹਦੇ ਸ਼ਾਗਿਰਦ ਆ ਗਏ ਤੇ ਹੈਰਾਨ ਹੋਣ ਲੱਗੇ ਕਿਉਂ ਜੇ ਉਹ ਔਰਤ ਨਾਲ ਗੱਲਾਂ ਕਰ ਰਿਹਾ ਸੀ। ਫਿਰ ਵੀ ਕਿਸੇ ਨੇ ਨਾ ਆਖਿਆ ਕਿ ਉਹ ਕੀ ਚਾਹੁੰਦਾ ਹੈ ਜਾਂ ਉਹਦੇ ਨਾਲ ਕਿਉਂ ਗੱਲਾਂ ਕਰ ਰਿਹਾ ਹੈ। ਇਸ ਲਈ ਬੁੱਢੀ ਆਪਣਾ ਖੜਾ ਛੱਡ ਕੇ ਸ਼ਹਿਰ ਵਿੱਚ ਚਲੀ ਗਈ ਅਤੇ ਲੋਕਾਂ ਨੂੰ ਆਖਣ ਲੱਗੀ, ਆਓ ਇੱਕ ਬੰਦੇ ਨੂੰ ਵੇਖੋ ਜਿਹਨੇ ਮੇਰੇ ਸਾਰੇ ਕੰਮ ਮੈਨੂੰ ਦੱਸ ਦਿੱਤੇ, ਹੋ ਸਕਦਾ ਹੈ ਇਹ ਮਸੀਹ ਹੋਵੇ। ਲੁਕਾ ਫਿਰ ਉਹ ਸੱਬਤ ਦੇ ਦਿਨ ਕਿਸੇ ਇਬਾਦਤਖਾਨੇ ਵਿੱਚ ਤਾਲੀਮ ਦਿੰਦਾ ਸੀ ਅਤੇ ਵੇਖੋ ਇੱਕ ਬੁੱਢੀ ਸੀ ਜਿਹਨੂੰ 18 ਵਰ੍ਹਿਆਂ ਤੋਂ ਕਿਸੇ ਬਦਰੂ ਦੇ ਪਾਰੋਂ ਕਮਜ਼ੋਰੀ ਸੀ। ਉਹ ਖੁੱਬੀ ਹੋ ਗਈ ਸੀ ਅਤੇ ਕਿਸੇ ਤਰ੍ਹਾਂ ਸਿੱਧੀ ਨਹੀਂ ਹੋ ਸਕਦੀ ਸੀ। ਯਸੂ ਨੇ ਉਹਨੂੰ ਵੇਖ ਕੇ ਬੁਲਾਇਆ ਅਤੇ ਉਹਨੂੰ ਆਖਿਆ, ਹੈ ਔਰਤ ਤੂੰ ਆਪਣੀ ਕਮਜ਼ੋਰੀ ਤੋਂ ਛੁੱਟ ਗਈ। ਅਤੇ ਉਹਨੇ ਉਹਦੇ ਉੱਤੇ ਹੱਥ ਧਰੇ, ਉਸੇ ਵੇਲੇ ਉਹ ਸਿੱਧੀ ਹੋ ਗਈ ਅਤੇ ਰੱਬ ਦੀ ਵਡਿਆਈ ਕਰਨ ਲੱਗੀ। ਯੋਹੰਨਾ ਇਸ ਲਈ ਯਸੂ ਨੇ ਆਖਿਆ ਭਈ ਜਦ ਤੁਸੀਂ ਇਬਨ ਆਦਮ ਨੂੰ ਉੱਚੇ ਪਹਾੜ ਉੱਤੇ ਚਾੜੋਗੇ ਅਤੇ ਜਾਣੋਗੇ ਭਈ ਮੈਂ ਉਹ ਹੀ ਵਾਂ ਅਤੇ ਆਪਣੇ ਵੱਲੋਂ ਕੁਝ ਨਹੀਂ ਕਰਦਾ, ਬਲਕਿ ਜਿਵੇਂ ਪਿਓ ਨੇ ਮੈਨੂੰ ਸਿਖਾਇਆ ਉਸੇ ਤਰ੍ਹਾਂ ਹੀ ਗੱਲਾਂ ਆਖਦਾ ਵਾਂ, ਅਤੇ ਜਿਹਨੇ ਮੈਨੂੰ ਘੱਲਿਆ ਏ ਉਹ ਮੇਰੇ ਨਾਲ ਏ, ਉਹਨੇ ਮੈਨੂੰ ਇਕੱਲਿਆ ਨਹੀਂ ਛੱਡਿਆ, ਕਿਉਂ ਜੇ ਮੈਂ ਹਮੇਸ਼ਾ ਹੀ ਉਹ ਕੰਮ ਕਰਦਾ ਵਾਂ ਜਿਹੜੇ ਉਹਨੂੰ ਪਸੰਦ ਆਉਂਦੇ ਨੇ। ਜਦ ਉਹ ਇਹ ਗੱਲਾਂ ਕਰ ਰਿਹਾ ਸੀ ਤਾਂ ਬਥੇਰੇ ਉਹਦੇ ਉੱਤੇ ਈਮਾਨ ਲਿਆ ਏ। ਇਸ ਲਈ ਯਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ, ਭਈ ਜੇ ਤੁਸੀਂ ਮੇਰੇ ਕਲਾਮ ਉੱਤੇ ਕਾਇਮ ਰਹੋਗੇ ਤਾਂ ਅਸਲ ਵਿੱਚ ਮੇਰੇ ਚੇਲੇ ਠਹਿਰੋਗੇ ਅਤੇ ਸੱਚਿਆਈ ਤੋਂ ਵਾਕਫ ਹੋਵੋਗੇ ਅਤੇ ਸੱਚਿਆਈ ਤੁਹਾਨੂੰ ਆਜ਼ਾਦ ਕਰੇਗੀ। ਇਸ ਲਈ ਜੇ ਪੁੱਤਰ ਤੁਹਾਨੂੰ ਆਜ਼ਾਦ ਕਰੇਗਾ ਤਾਂ ਤੁਸੀਂ ਸੱਚਮੁੱਚ ਆਜ਼ਾਦ ਹੋਵੋਗੇ। ਯੋਹੰਨਾ ਜੇ ਮੇਰੇ ਨਾਂ ਤੋਂ ਮੈਥੋਂ ਕੁਝ ਚਾਹੋਗੇ ਤਾਂ ਮੈਂ ਉਹੀ ਕਰਾਂਗਾ। ਜੇ ਤੁਸੀਂ ਮੇਰੇ ਨਾਲ ਮੁਹੱਬਤ ਰੱਖਦੇ ਹੋ ਤਾਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ ਅਤੇ ਮੈਂ ਪਿਓ ਅੱਗੇ ਦਰਖਾਸਤ ਕਰਾਂਗਾ ਅਤੇ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ, ਭਈ ਹਮੇਸ਼ਾ ਤਿੱਕਰ ਤੁਹਾਡੇ ਨਾਲ ਰਹੇ, ਯਾਨੀ ਰੂਹੇ ਹੱਕ ਜਿਹਨੂੰ ਜੱਗ ਹਾਸਲ ਨਹੀਂ ਕਰ ਸਕਦਾ, ਕਿਉਂ ਜੇ ਨਾ ਉਹਨੂੰ ਵੇਖਦਾ ਹੈ ਨਾ ਜਾਣਦਾ ਹੈ। ਤੁਸੀਂ ਉਹਨੂੰ ਜਾਣਦੇ ਹੋ ਕਿਉਂ ਜੇ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਅੰਦਰ ਹੋਵੇਗਾ। ਪਰ ਮਦਦਗਾਰ ਯਾਨੀ ਪਾਖਰੂ ਜਿਹਨੂੰ ਬਾਪ ਮੇਰੇ ਨਾਂ ਤੋਂ ਘੱਲੇਗਾ, ਉਹ ਹੀ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗਾ ਅਤੇ ਜੋ ਕੁਝ ਮੈਂ ਤੁਹਾਨੂੰ ਆਖਿਆ ਹੈ ਉਹ ਸਭ ਤੁਹਾਨੂੰ ਯਾਦ ਦਿਲਾਏਗਾ। ਮੈਂ ਤੁਹਾਨੂੰ ਇਤਮਾਨ ਦੇ ਜਾਣਾ ਵਾਂ, ਆਪਣਾ ਇਤਮਾਨ ਤੁਹਾਨੂੰ ਦੇਣਾ ਵਾਂ, ਜਿਵੇਂ ਜੱਗ ਦਿੰਦਾ ਹੈ ਮੈਂ ਤੁਹਾਨੂੰ ਉਂਝ ਨਹੀਂ ਦਿੰਦਾ। ਤੁਹਾਡਾ ਦਿਲ ਨਾ ਘਬਰਾਵੇ ਅਤੇ ਨਾ ਡਰੇ। ਗਲਤੀਓ ਮਸੀਹ ਨੇ ਸਾਨੂੰ ਆਜ਼ਾਦ ਰਹਿਣ ਲਈ ਆਜ਼ਾਦ ਕੀਤਾ ਹੈ, ਇਸ ਲਈ ਕਾਇਮ ਰਹੋ ਅਤੇ ਦੁਬਾਰਾ ਗੁਲਾਮੀ ਦੇ ਜੂਏ ਵਿੱਚ ਨਾ ਜੁੱਤੋ। ਐ ਭਰਾਵੋ ਤੁਸੀਂ ਆਜ਼ਾਦੀ ਲਈ ਬੁਲਾਏ ਗਏ ਹੋ, ਪਰ ਇੰਝ ਨਾ ਹੋਵੇ ਭਈ ਉਹ ਆਜ਼ਾਦੀ ਬਦਨੀ ਗੱਲਾਂ ਦਾ ਮੌਕਾ ਬਣੇ, ਬਲਕਿ ਪਿਆਰ ਦੀ ਰਾਹ ਨਾਲ ਇੱਕ ਦੂਜੇ ਦੀ ਸੇਵਾ ਕਰੋ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਇਨਸਾਨੀ ਅਕੀਦਿਆਂ ਦੇ ਕਮਜ਼ੋਰ ਅਹਾਤਿਆਂ ਤੋਂ ਅੱਗੇ ਅਕੀਦਿਆਂ ਦੀ ਢਿੱਲੀ ਗ੍ਰਿਫਤ ਤੋਂ ਉੱਤੇ ਮਸੀਹੀ ਸਿਆਣ ਦੀ ਸ਼ਫਾ ਇੱਕ ਜ਼ਾਹਿਰ ਸ਼ੁਦਾ ਅਤੇ ਅਮਲੀ ਸਾਇੰਸ ਪੈਦਾ ਕਰਦੀ ਏ। ਹਰ ਦੌਰ ਵਿੱਚ ਇਹ ਆਮਰਾਨਾ ਰਹਿੰਦੀ ਏ ਮਸੀਹ ਦੀ ਸੱਚਿਆਈ ਹਯਾਤੀ ਅਤੇ ਮੁਹੱਬਤ ਦੇ ਮੁਕਾਸ਼ਫੇ ਦੇ ਤੌਰ 'ਤੇ ਜਿਹੜਾ ਹਰ ਇਨਸਾਨ ਦੇ ਸਮਝਣ ਅਤੇ ਅਮਲ ਕਰਨ ਲਈ ਮੁਸਤਹਿਕਮ ਰਹਿੰਦਾ ਹੈ। ਸਾਮਰੀ ਔਰਤ ਨੇ ਆਖਿਆ, ਆਓ ਇੱਕ ਬੰਦੇ ਨੂੰ ਵੇਖੋ ਜਿਹਨੇ ਮੇਰੇ ਸਾਰੇ ਕੰਮ ਮੈਨੂੰ ਦੱਸ ਦਿੱਤੇ, ਹੋ ਸਕਦਾ ਹੈ ਭਈ ਇਹ ਮਸੀਹ ਹੋਵੇ। ਯਸੂ ਦੇ ਰਾਹੀਂ ਬਦਨ ਉੱਤੇ ਰੂਹ ਦੀ ਤਾਕਤ ਨੂੰ ਸਾਬਤ ਕਰਨ ਲਈ ਮਸੀਹ ਯਾਨੀ ਸੱਚਿਆਈ ਨੂੰ ਜ਼ਾਹਿਰ ਕੀਤਾ ਗਿਆ ਸੀ, ਇਹ ਵਿਖਾਉਣ ਲਈ ਭੀ ਇਨਸਾਨੀ ਸਿਆਣ ਅਤੇ ਬਦਨ ਉੱਤੇ ਇਹਦੇ ਅਸਰਾਂ ਦੇ ਪਾਰੋਂ ਸੱਚਿਆਈ ਨੂੰ ਬਿਮਾਰੀ ਤੋਂ ਸ਼ਫਾ ਦਿੰਦਿਆਂ ਹੋਏ ਅਤੇ ਪਾਪ ਨੂੰ ਨੇਸਤ ਕਰਦਿਆਂ ਹੋਏ ਜ਼ਾਹਿਰ ਕੀਤਾ ਜਾਂਦਾ ਹੈ। ਯਸੂ ਨੇ ਮਸੀਹ ਯਾਨੀ ਰੱਬ ਦੇ ਅਸਲੀ ਖਿਆਲ ਨੂੰ ਪੇਸ਼ ਕੀਤਾ। ਪੌਲੂਸ ਨੇ ਆਖਿਆ, ਰੂਹ ਦੇ ਮੁਤਾਬਕ ਤੁਰੋ ਅਤੇ ਬਦਨ ਦੀ ਖਾਹਿਸ਼ ਨੂੰ ਬਿਲਕੁਲ ਪੂਰਾ ਨਾ ਕਰੋਗੇ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਵੀ ਇਨਸਾਨ ਦੀ ਮੁਤਰਾਹੀ ਹੈਸੀਅਤ ਦੀਆਂ ਬੇੜੀਆਂ ਨਜ਼ਰ ਦੇ ਇਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ, ਭਈ ਉਹ ਜਿੰਦ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਹੈ। ਮਾਦੇ ਦੇ ਦਾਅਵਿਆਂ ਤੋਂ ਇਨਕਾਰ ਖੁਸ਼ੀ ਦੀ ਰੂਹ ਵੱਲ ਇਨਸਾਨ ਦੀ ਆਜ਼ਾਦੀ ਅਤੇ ਬਦਨ ਉੱਤੇ ਅਖੀਰੀ ਫਤਿਹ ਵੱਲ ਇੱਕ ਵੱਡਾ ਕਦਮ ਹੈ। ਨਾ ਉਮਰ ਨਾ ਹੀ ਹਾਦਸਾ ਰੂਹ ਦੀਆਂ ਹਿੱਸਾਂ ਦੇ ਨਾਲ ਮੁਦਾਖਲਤ ਕਰ ਸਕਦਾ ਹੈ ਅਤੇ ਇਹਨਾਂ ਦੇ ਇਲਾਵਾ ਕੋਈ ਅਸਲੀ ਹਿੱਸਾ ਨਹੀਂ। ਰੂਹ ਦੀਆਂ ਹਿੱਸਾਂ ਪੀੜ ਤੋਂ ਖਾਲੀ ਨੇ ਅਤੇ ਉਹ ਹਮੇਸ਼ਾ ਸਕੂਨ ਵਿੱਚ ਰਹਿੰਦੇ ਨੇ। ਕੋਈ ਸ਼ੈ ਵੀ ਉਹਨਾਂ ਨਾਲ ਸਾਰੀਆਂ ਸ਼ੈਵਾਂ ਦੀ ਹਮਾਂਗੀ ਅਤੇ ਸੱਚਾਈ ਦੀ ਤਾਕਤ ਅਤੇ ਇਸਤਕਲਾ ਨੂੰ ਲੁਕਾ ਨਹੀਂ ਸਕਦੀ। ਹਰ ਖਿੱਤੇ ਅਤੇ ਨਸਲ ਦੇ ਬੰਦੇ ਅਤੇ ਬੁੱਢੀਆਂ ਹਾਲੇ ਵੀ ਮਾਦੀ ਫਹਿਮ ਦੀ ਕੈਦ ਵਿੱਚ ਨੇ ਅਤੇ ਇਹਦੇ ਤੋਂ ਅਣਜਾਣ ਨੇ ਭਈ ਆਪਣੀ ਆਜ਼ਾਦੀ ਕਿਵੇਂ ਪਾਈਏ। ਜਦ ਸਾਡੀ ਧਰਤੀ ਉੱਤੇ ਅਫਰੀਕੀ ਗੁਲਾਮੀ ਨੂੰ ਖਤਮ ਕੀਤਾ ਗਿਆ ਸੀ ਤਦ ਇਨਸਾਨੀ ਹਕੂਕ ਨੂੰ ਇੱਕ ਇਕੱਲੇ ਹਿੱਸੇ ਵਿੱਚ ਅਤੇ ਇਨਸਾਨੀ ਹਯਾਤੀ ਦੀ ਬਹੁਤ ਘੱਟ ਸਤਾ ਉੱਤੇ ਮੁਕਰਰ ਕੀਤਾ ਗਿਆ ਸੀ। ਇਹ ਪੂਰੇ ਜੱਗ ਵਿੱਚ ਗੁਲਾਮੀ ਨੂੰ ਮੁਕਾਉਣ ਵੱਲ ਹੋਰ ਕਦਮ ਚੁੱਕਣ ਲਈ ਬਸ ਇੱਕ ਪੇਸ਼ਬੀਨੀ ਸੀ, ਯਾਨੀ ਉਹ ਗੁਲਾਮੀ ਜਿਹੜੀ ਵਜੂਦੀਅਤ ਦੀ ਆਲਾ ਸਤਾ ਉੱਤੇ ਅਤੇ ਹੋਰ ਨਾਜ਼ੁਕ ਅਤੇ ਮਸਖਸ਼ੁਦਾ ਸ਼ਕਲਾਂ ਵਿੱਚ ਪਾਈ ਜਾਂਦੀ ਸੀ। ਅਫਰੀਕਾ ਦੇ ਗੁਲਾਮ ਵੱਲੋਂ ਰੱਬ ਦੀ ਆਵਾਜ਼ ਅੱਜ ਵੀ ਸਾਡੀ ਧਰਤੀ ਵਿੱਚ ਗੂੰਜਦੀ ਏ। ਜਦ ਇਸ ਨਵੀਂ ਤਹਿਰੀਕ ਅਤੇ ਕਾਸਤ ਦੀ ਆਵਾਜ਼ ਸੰਸਾਰ ਦੀ ਆਜ਼ਾਦੀ ਦੇ ਬੁਨਿਆਦੀ ਸੁਰ ਵਾਂਗਰ ਸੁਣੀ, ਰੱਬ ਦੇ ਪੁੱਤਰ ਦੇ ਤੌਰ 'ਤੇ ਇਨਸਾਨ ਦੇ ਹਕੂਕ ਦੀ ਪੂਰੀ ਮਨਜ਼ੂਰੀ ਤਲਬ ਕਰਦਿਆਂ ਹੋਏ, ਇਹ ਮੁਤਾਲਬਾ ਰੱਖਦਿਆਂ ਹੋਏ ਭਈ ਪਾਪ, ਬਿਮਾਰੀ ਅਤੇ ਮੌਤ ਦੀਆਂ ਕੜੀਆਂ ਇਨਸਾਨੀ ਸਿਆਣ ਤੋਂ ਸਖ਼ਤ ਹੋਣ ਅਤੇ ਇਹਦੀ ਆਜ਼ਾਦੀ ਜਿੱਤੀ ਜਾਵੇ, ਇਨਸਾਨੀ ਜੰਗ ਦੇ ਰਾਹੀਂ ਨਹੀਂ, ਲਹੂ ਅਤੇ ਖੰਜਰ ਨਾਲ ਨਹੀਂ, ਬਲਕਿ ਮਸੀਹ ਦੀ ਇਲਾਹੀ ਸਾਇੰਸ ਦੇ ਰਾਹੀਂ। ਰੱਬ ਨੇ ਇਨਸਾਨੀ ਹਕੂਕ ਦੀ ਇੱਕ ਉੱਚੀ ਥਾਂ ਬਣਾ ਕੇ ਰੱਖੀ ਏ ਅਤੇ ਇਹਨੂੰ ਉਹਨੇ ਇਲਾਹੀ ਦਾਅਵਿਆਂ ਉੱਤੇ ਬਣਾਇਆ ਏ। ਇਹ ਦਾਅਵੇ ਇਸ਼ਾਰਿਆਂ ਜਾਂ ਅਕੀਦਿਆਂ ਦੇ ਰਾਹੀਂ ਨਹੀਂ ਬਣਾਏ ਗਏ, ਬਲਕਿ ਧਰਤੀ ਉੱਤੇ ਉਹਨਾਂ ਬੰਦਿਆਂ ਨਾਲ ਜਿਨ੍ਹਾਂ ਤੋਂ ਰਾਜ਼ੀ ਹੋਵੇ ਸੁਲ੍ਹਾ ਦੇ ਇਜ਼ਹਾਰ ਨਾਲ। ਇਨਸਾਨੀ ਅਸੂਲ, ਨਜ਼ਰੀਆ ਪ੍ਰਸਤੀ ਵਾਲੀ ਇਲਾਹੀਅਤ, ਮਾਦੀ ਦਵਾਈ ਅਤੇ ਸਿਹਤ ਦੇ ਅਸੂਲ ਇਮਾਨ ਅਤੇ ਰੂਹਾਨੀ ਸਮਝ ਨੂੰ ਬੇੜੀ ਪਾਉਂਦੇ ਨੇ। ਇਲਾਹੀ ਸਿਆਣ ਇਹਨਾਂ ਬੇੜੀਆਂ ਨੂੰ ਚੂਰਾ ਚੂਰਾ ਤੋੜ ਦਿੰਦੀ ਏ ਅਤੇ ਇਨਸਾਨ ਦਾ ਆਪਣੇ ਖਾਲਕ ਦੇ ਨਾਲ ਬਗੈਰ ਕਿਸੇ ਦੀ ਸ਼ਰਾਕਤ ਦੇ ਤਾਬੇਦਾਰੀ ਦਾ ਜਮਾਂਦਰੂ ਹੱਕ ਆਪਣੇ ਆਪ ਨੂੰ ਪੱਕਾ ਕਰ ਲੈਂਦਾ ਏ। ਮੈਂ ਆਪਣੇ ਸਾਹਮਣੇ ਕਿਸੇ ਬਿਮਾਰ ਨੂੰ ਵੇਖਿਆ ਜਿਹੜਾ ਇਸ ਅਕੀਦੇ ਵਿੱਚ ਇੱਕ ਗੈਰ ਅਸਲੀ ਮਾਲਕ ਦੀ ਗੁਲਾਮੀ ਨੂੰ ਵਰਿਆਂ ਤੋਂ ਸੰਭਾਲ ਕੇ ਬੈਠਾ ਸੀ, ਭਈ ਉਹ ਸਿਆਣ ਦੀ ਬਜਾਏ ਬਦਨ ਉੱਤੇ ਹੁਕਮਰਾਨੀ ਕਰਦੇ ਨੇ। ਲੰਗੜਾ, ਗੁੰਗਾ, ਬੋਲਾ, ਅੰਨਾ, ਬਿਮਾਰ, ਜਿਨਸਪ੍ਰਸਤ, ਪਾਪੀ, ਮੇਰੀ ਖਾਹਿਸ਼ ਸੀ ਭਈ ਇਹ ਆਪਣੇ ਅਕੀਦਿਆਂ ਦੀ ਗੁਲਾਮੀ ਤੋਂ ਅਤੇ ਫਰਾਉਨਾਂ ਦੇ ਤਾਲੀਮੀ ਨਿਜ਼ਾਮ ਤੋਂ ਰਿਹਾਈ ਪਾਉਣ, ਜਿਹੜੇ ਅੱਜ ਮਾਜ਼ੀ ਵਾਂਗਰ ਇਸਰਾਈਲੀ ਕੌਮ ਨੂੰ ਕੈਦ ਵਿੱਚ ਰੱਖਦੇ ਨੇ। ਮੈਂ ਆਪਣੇ ਸਾਹਮਣੇ ਖੌਫਨਾਕ ਤਸਾਦਮ ਵੇਖਿਆ, ਬਹਿਰਾ ਕੁਲਜ਼ਮ ਅਤੇ ਬੀਆਬਾਨ, ਪਰ ਮੈਂ ਰੱਬ ਉੱਤੇ ਇਮਾਨ ਰੱਖ ਕੇ, ਸੱਚਿਆਈ ਮਜ਼ਬੂਤ ਮੁਕਤੀਦਾਤਾ ਉੱਤੇ ਭਰੋਸਾ ਕਰਕੇ ਸਫ਼ਰ ਜਾਰੀ ਰੱਖਿਆ, ਭਈ ਉਹ ਮੈਨੂੰ ਕ੍ਰਿਸਚਨ ਸਾਇੰਸ ਦੀ ਧਰਤੀ ਵਿੱਚ ਰਹਿਨੁਮਾਈ ਦੇਵੇ, ਜਿੱਥੇ ਬੇੜੀਆਂ ਟੁੱਟ ਜਾਂਦੀਆਂ ਨੇ ਅਤੇ ਇਨਸਾਨ ਦੇ ਹੱਕ ਨੂੰ ਪੂਰੇ ਤੌਰ 'ਤੇ ਸਮਝਿਆ ਅਤੇ ਮੰਨਿਆ ਜਾਂਦਾ ਹੈ। ਮੈਂ ਵੇਖਿਆ ਭਈ ਫਾਨੀ ਅਕੀਦਾ ਸਾਰੀ ਗਲਤੀ ਨੂੰ ਸ਼ਾਮਿਲ ਕਰਕੇ ਅਤੇ ਇਹ ਇੱਥੇ ਤੀਕਰ ਭਈ ਜਾਬਰਾਨਾ ਕਾਨੂੰਨ ਮੁਤਨਾਜ਼ਿਆ ਹੁੰਦੇ ਨੇ ਅਤੇ ਬਸ਼ਰ ਨੂੰ ਉਹਨਾਂ ਦੀ ਆਜ਼ਾਦੀ ਦੀ ਤਾਲੀਮ ਦਿੱਤੀ ਜਾਂਦੀ ਏ ਤਾਂ ਜੋ ਗੁਲਾਮ ਬਣਾਉਣ ਵਾਲੀਆਂ ਹਿੱਸਾਂ ਦੇ ਦਾਅਵਿਆਂ ਤੋਂ ਇਨਕਾਰ ਕੀਤਾ ਜਾਵੇ ਅਤੇ ਉਹਨਾਂ ਨੂੰ ਬਦਲ ਦਿੱਤਾ ਜਾਵੇ। ਇਲਾਹੀ ਸਿਆਣ ਦੇ ਕਾਨੂੰਨ ਨੂੰ ਇਨਸਾਨੀ ਗੁਲਾਮੀ ਨੂੰ ਮੁਕਾਉਣਾ ਚਾਹੀਦਾ ਏ, ਨਹੀਂ ਤਾਂ ਬਸ਼ਰ ਇਨਸਾਨ ਦੇ ਗੈਰ ਮੁਨਫਿਕ, ਨਾਗੁਜ਼ੀਰ ਹੱਕ ਤੋਂ ਲਾ ਇਲਮ ਰਹਿਣਾ ਅਤੇ ਮਾਯੂਸ ਗੁਲਾਮੀ ਦੇ ਹੇਠਾਂ ਰਹਿਣਾ ਜਾਰੀ ਰੱਖਣਗੇ, ਕਿਉਂਕਿ ਕੁਝ ਅਵਾਮੀ ਮੌਲਮ ਇਲਾਹੀ ਕੁਵਤ ਤੋਂ ਲਾ ਇਲਮੀ ਦੀ ਇਜਾਜ਼ਤ ਦਿੰਦੇ ਨੇ, ਉਹ ਲਾ ਇਲਮੀ ਜਿਹੜੀ ਲਗਾਤਾਰ ਗੁਲਾਮੀ ਅਤੇ ਇਨਸਾਨੀ ਦੁੱਖਾਂ ਦੀ ਨਿਉਂ ਹੁੰਦੀ ਏ। ਇਨਸਾਨ ਦੇ ਸਾਰੇ ਹੱਕ ਨੂੰ ਸਮਝਦਿਆਂ ਹੋਏ ਅਸੀਂ ਸਾਰੇ ਜ਼ੁਲਮਾਂ ਦੀ ਤਬਾਹੀ ਦੇ ਬਾਰੇ ਪੇਸ਼ਬੀਨੀ ਕਰਨ ਵਿੱਚ ਨਾਕਾਮ ਨਹੀਂ ਹੋ ਸਕਦੇ। ਗੁਲਾਮੀ ਇਨਸਾਨ ਦੀ ਜਾਇਜ਼ ਹਾਲਤ ਨਹੀਂ ਏ। ਰੱਬ ਨੇ ਇਨਸਾਨ ਨੂੰ ਜੰਮਿਆ, ਪੌਲੂਸ ਨੇ ਆਖਿਆ ਮੈਂ ਆਜ਼ਾਦ ਜੰਮਿਆ, ਸਾਰੇ ਇਨਸਾਨਾਂ ਨੂੰ ਆਜ਼ਾਦ ਹੋਣਾ ਚਾਹੀਦਾ ਏ। ਜਿੱਥੇ ਕਿਤੇ ਖੁਦਾਵੰਦ ਦਾ ਰੂਹ ਏ ਉੱਥੇ ਆਜ਼ਾਦੀ ਏ। ਕ੍ਰਿਸਚਨ ਸਾਇੰਸ ਆਜ਼ਾਦੀ ਨੂੰ ਉੱਚਾ ਕਰਦੀ ਅਤੇ ਚੀਕਦੀ ਏ ਭਈ ਮੇਰੇ ਮਗਰ ਟੁਰੋ, ਬਿਮਾਰੀ, ਪਾਪ ਅਤੇ ਮੌਤ ਦੇ ਬੰਧਨਾਂ ਤੋਂ ਬਚੋ। ਯਿਸੂ ਨੇ ਰਾਸਤਾ ਸਿੱਧਾ ਕੀਤਾ ਏ। ਜੱਗ ਦੇ ਵਾਸੀਓ, ਰੱਬ ਦੇ ਬੱਚਿਆਂ ਦੀ ਜਲਾਲੀ ਆਜ਼ਾਦੀ ਨੂੰ ਕਬੂਲ ਕਰੋ ਅਤੇ ਆਜ਼ਾਦ ਹੋਵੋ, ਇਹ ਤੁਹਾਡਾ ਇਲਾਹੀ ਹੱਕ ਏ। ਮਾਦੀ ਹਿੱਸੇ ਦੇ ਵਹਿਮ ਨੇ, ਨਾ ਕਿ ਇਲਾਹੀ ਕਾਨੂੰਨ ਨੇ ਤੁਹਾਨੂੰ ਬੰਨਿਆ ਹੋਇਆ ਏ, ਤੁਹਾਡੇ ਆਜ਼ਾਦ ਹਿੱਸਿਆਂ ਨੂੰ ਜਕੜਿਆ ਹੋਇਆ ਏ, ਤੁਹਾਡੀ ਸਲਾਹੀਅਤਾਂ ਨੂੰ ਫੜ ਕੇ ਰੱਖਿਆ ਏ, ਤੁਹਾਡੇ ਜਿਸਮ ਨੂੰ ਮਾੜਾ ਕੀਤਾ ਹੋਇਆ ਏ ਅਤੇ ਤੁਹਾਡੀ ਹਸਤੀ ਵਾਲੀ ਤਖਤੀ ਨੂੰ ਖਰਾਬ ਕਰਕੇ ਰੱਖਿਆ ਏ। ਜੇ ਰੱਬ ਨੇ ਇਨਸਾਨ ਉੱਤੇ ਹੁਕਮਰਾਨੀ ਲਈ ਮਾਦੀ ਕਾਨੂੰਨ ਬਣਾਏ ਹੁੰਦੇ ਜਿਨ੍ਹਾਂ ਦੀ ਨਾਫਰਮਾਨੀ ਇਨਸਾਨ ਨੂੰ ਬਿਮਾਰ ਬਣਾ ਦਿੰਦੀ, ਅਤੇ ਯਿਸੂ ਨੇ ਸਿੱਧੀ ਮੁਖਾਲਫਤ ਵਿੱਚ ਅਤੇ ਸਾਰੀਆਂ ਮਾਦੀ ਹਾਲਤਾਂ ਦੀ ਖਿਲਾਫ ਵਰਜ਼ੀ ਵਿੱਚ ਸ਼ਫਾ ਦਿੰਦਿਆਂ ਹੋਏ ਇਹਨਾਂ ਕਾਨੂੰਨਾਂ ਨੂੰ ਰੱਦ ਨਾ ਕੀਤਾ ਹੁੰਦਾ। ਕ੍ਰਿਸਚਨ ਸਾਇੰਸ ਰੱਬ ਨੂੰ ਜ਼ਾਹਿਰ ਕਰਦੀ ਏ ਪਾਪ, ਬਿਮਾਰੀ ਅਤੇ ਮੌਤ ਦੇ ਲਿਖਾਰੀ ਦੇ ਤੌਰ 'ਤੇ ਨਹੀਂ, ਬਲਕਿ ਇਲਾਹੀ ਅਸੂਲ, ਵੱਡੀ ਹਸਤੀ ਸਿਆਨ ਬਦੀ ਤੋਂ ਪਾਕ ਦੇ ਤੌਰ ਤੇ। ਕਿਉਂ ਜੇ ਸਾਰੀ ਸੱਚਾਈ ਸਿਆਨ ਤੋਂ ਜਾਰੀ ਹੁੰਦੀ ਏ, ਇਸ ਲਈ ਉਹਦੇ ਵਿੱਚ ਜਿਸਮਾਨੀ ਸਾਇੰਸ ਨਹੀਂ ਏ, ਇਸ ਲਈ ਸੱਚਾਈ ਇਨਸਾਨ ਵੀ ਨਹੀਂ ਏ, ਅਤੇ ਇਹ ਮਾਦੇ ਦਾ ਕਾਨੂੰਨ ਨਹੀਂ ਏ, ਕਿਉਂ ਜੇ ਮਾਦਾ ਕਾਨੂੰਨ ਦੇਣ ਵਾਲਾ ਨਹੀਂ ਏ। ਸਾਇੰਸ ਇਲਾਹੀ ਸਿਆਨ ਦਾ ਜ਼ਹੂਰ ਏ, ਅਤੇ ਬਸ ਇਹੀ ਰੱਬ ਦੀ ਠੀਕ ਤਸ਼ਰੀਹ ਕਰਨ ਦੇ ਕਾਬਲ ਏ। ਇਹਦਾ ਅਸਲ ਰੂਹਾਨੀ ਏ, ਨਾ ਕਿ ਮਾਦੀ ਏ। ਇਹ ਇਲਾਹੀ ਖਿਆਲਾਂ ਦਾ ਇਜ਼ਹਾਰ ਏ, ਯਾਨੀ ਤਸੱਲੀ ਦੇਣ ਵਾਲਾ, ਜਿਹੜਾ ਸੱਚਾਈ ਵੱਲ ਲੈ ਕੇ ਜਾਂਦਾ ਏ। ਮੁਕੱਦਸ ਯੂਹੰਨਾ ਦੇ ਲਫ਼ਜ਼ਾਂ ਵਿੱਚ, ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ, ਭਈ ਹਮੇਸ਼ਾ ਤਿਕਰ ਤੁਹਾਡੇ ਨਾਲ ਰਹੇ। ਮੈਂ ਇਲਾਹੀ ਸਾਇੰਸ ਨੂੰ ਇਹ ਮਦਦਗਾਰ ਸਮਝਦਾ ਵਾਂ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਅਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।